ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਆਸਟ੍ਰੇਲੀਆ ਦੇ ਵਿੱਚ ਆ ਕੇ ਜਿਹੜੇ ਸਕੂਲੀ ਵਿਦਿਆਰਥੀ ਹੁੰਦੇ ਆ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਟਾਰਗੇਟ ਹੁੰਦਾ ਜਾਂ ਮਰਹਲਾ ਹੁੰਦਾ ਉਹ ਹੁੰਦਾ ਹੈਗਾ HSC ਪਾਸ ਕਰਨ ਦਾ, ਉਹ ਵੀ ਸੋਹਣੇ ਨੰਬਰਾਂ ਦੇ ਵਿੱਚ ਪਾਸ ਕਰਨ ਦਾ। ਕਿਉਂਕਿ ਭਾਰਤ ਵਾਂਗੂ ਹੀ ਜਿਵੇਂ ਉੱਥੇ +2 ਹੁੰਦੀ ਹੈ, ਇੱਥੇ ਵੀ HSC ਫਿਊਚਰ ਡਿਸਾਈਡ ਕਰਦੀ ਹੈਗੀ ਹੈ, ਕਿਹੜੇ ਕੋਰਸ ਕਰਨੇ ਆ, ਕਿਹੜੀ ਪੜ੍ਹਾਈ ਕਰਨੀ ਹੈ, ਕਿਹੜੀ ਯੂਨੀਵਰਸਿਟੀ ਵਿੱਚ ਜਾਣਾ ਹੈਗਾ, ਇਹ ਸਾਰਾ ਕੁਝ ਡਿਪੈਂਡ ਕਰਦਾ HSC ਦੇ ਉੱਤੇ ਹੀ। ਅਤੇ ਇਸ ਵਾਸਤੇ ਵਿਦਿਆਰਥੀ ਜਿਹੜੇ ਹੁੰਦੇ ਆ ਉਹ ਪੂਰਾ ਢਿੱਲ ਲਾ ਦਿੰਦੇ ਆ, ਪੂਰਾ ਜ਼ੋਰ ਲਾ ਦਿੰਦੇ ਆਪਣਾ, ਅਤੇ ਕੋਈ ਨਾ ਕੋਈ ਟਾਰਗੇਟ ਜਿਹੜਾ ਹੁੰਦਾ ਉਹਨਾਂ ਦਾ ਅਚੀਵ ਕਰਦੇ ਹੈਗੇ ਆ। ਅੱਜ ਸਾਡੇ ਨਾਲ ਗੁਰਵੀਰ ਸਿੰਘ ਖਾਲਸਾ ਜੁੜੇ ਹਨ, ਜਿਹੜੇ ਕਿ ਆਪਣੇ ਪੜ੍ਹਾਈ ਦੇ ਜਿਹੜੇ ਉਹਨਾਂ ਦੇ ਤਰੀਕੇ ਸੀਗੇ ਜਾਂ ਜਿਹੜੇ ਉਹਨਾਂ ਦੇ ਏਮ ਸੀਗੇ ਲਾਈਫ ਦੇ ਵਿੱਚ ਅਤੇ ਉਹਨਾਂ ਨੇ ਕੀ ਪ੍ਰਾਪਤੀਆਂ ਕੀਤੀਆਂ, ਇਹਨਾਂ ਬਾਰੇ ਗੱਲ ਕਰਾਂਗੇ ਤਾਂ ਕਿ ਜਿਹੜੇ ਆਉਣ ਵਾਲੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਕੋਈ ਸੇਧ ਮਿਲ ਸਕੇ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਗੁਰਵੀਰ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨੇ ਵਾਲੇ ਜੀ, ਸਤਿ ਸ਼੍ਰੀ ਅਕਾਲ MP ਸਿੰਘ, ਸਤਿ ਸ਼੍ਰੀ ਅਕਾਲ ਸਰ ਜੀ।
ਗੁਰਵੀਰ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੁਸੀਂ HSC ਦੇ ਵਿੱਚ ਬਹੁਤ ਸੋਹਣੇ ਮਾਰਕਸ ਲਏ ਹੈਗੇ ਆ। ਥੋੜ੍ਹਾ ਜਿਹਾ ਆਪਣੀਆਂ ਪ੍ਰਾਪਤੀਆਂ ਬਾਰੇ ਦੱਸੋ, ਮਾਰਕਸ ਕਿਵੇਂ ਆਏ, ਕਿਹੜੇ ਕਿਹੜੇ ਸਬਜੈਕਟਸ ਲਏ ਸੀਗੇ?
ਹਾਂਜੀ, ਥੈਂਕ ਯੂ ਜੀ ਪਹਿਲੇ ਮਾਰਕਸ ਦੇ ਲਈ। ਤੋ ਸਕੂਲ 'ਚ ਮੈਨੇ ਐਕਸਟੈਂਸ਼ਨ 2 ਮੈਥਸ, ਐਕਸਟੈਂਸ਼ਨ 1 ਮੈਥਸ, ਫਿਜ਼ਿਕਸ, ਕੈਮਿਸਟਰੀ ਔਰ ਇੰਗਲਿਸ਼ ਅਤੇ ਸੋਫਟਵੇਅਰ ਇੰਜੀਨੀਅਰਿੰਗ ਕੀਤਾ, ਸੋਫਟਵੇਅਰ ਡਿਜ਼ਾਈਨ ਕੀਤਾ ਸੀ। ਤੇ ਸਾਰੇ ਇੱਥੇ ਮੇਰੇ ਅੱਛੇ ਮਾਰਕਸ ਆਏ ਸੀ, ਪਰ ਐਕਸਟੈਂਸ਼ਨ 2 ਮੈਥਸ ਦੇ ਮੇਰੇ ਬਹੁਤ ਹੀ ਸੋਹਣੇ ਮਾਰਕਸ ਆਏ, ਉੱਤੇ ਵਿੱਚ ਸਟੇਟ ਰੈਂਕ 3rd ਆਏ ਸੀ। ਤੇ ਮੈਥ ਮੇਰਾ ਸ਼ੁਰੂਆਤ ਤੋਂ ਹੀ ਥੋੜ੍ਹਾ ਸਟਰੋਂਗ ਸਬਜੈਕਟ ਸੀ, ਤੋ ਇਸ ਲਈ ਉਸਦੇ ਵਿੱਚ ਮੈਨੂੰ ਥੋੜ੍ਹੀ ਆਸਾਨੀ ਆਈ ਸੀ ਅੱਛੇ ਮਾਰਕਸ ਲਾਉਣ ਦੀ। ਔਰ ਇੰਗਲਿਸ਼ ਮੇਰਾ ਥੋੜ੍ਹਾ ਪੂਅਰ ਸਬਜੈਕਟ ਸੀ, ਤੋ ਉਸਦੇ ਮਾਰਕਸ ਵੀ ਮੇਰੇ ਐਸੇ ਹੀ ਆਏ, ਥੋੜ੍ਹੇ ਇਤਨੇ ਸੋਹਣੇ ਨਹੀਂ ਆਏ।
ਮੈਥਸ ਦੇ ਵਿੱਚ ਤੁਸੀਂ ਦੱਸਿਆ ਕਿ ਤੁਸੀਂ ਸਟੇਟ ਦੇ ਵਿੱਚ ਪੂਰੇ ਜਾਂ ਸਟੇਟ ਦੇ ਵਿੱਚ 3rd ਨੰਬਰ ਤੇ ਆਏ ਹੈਗੇ ਹੋ, ਇਹਦੇ ਵਾਸਤੇ ਤੁਸੀਂ ਤਿਆਰੀ ਵਗੈਰਾ ਕਿਵੇਂ ਕਰਦੇ ਹੁੰਦੇ ਸੀਗੇ?
ਇਹਦੇ ਵਿੱਚ ਸੋ ਤਿਆਰੀ ਤੋਂ ਇਹ ਨੋਰਮਲੀ ਹੈਗੀ ਜੋ ਤੁਸੀਂ ਆਪਣੇ HSC ਦੇ ਲਈ ਅਪਲਾਈ ਕਰਦੇ ਸੀ, ਪਰ ਕਦੇ ਕਦੇ ਮਤਲਬ ਕੁਝ ਸਟੂਡੈਂਟਸ ਨਾ ਦੇ ਓਨਲੀ ਏਮ ਫੋਰ 90% ਆ ਜਾਏ, ਬਸ ਸੋਹਣਾ 90% ਹੀ ਚਾਹੀਦੇ ਆ। ਜਦੋਂ ਤੁਸੀਂ ਸਟੇਟ ਰੈਂਕ ਚਾਹੁੰਦੇ ਹੋ, ਮਤਲਬ ਟੋਪ 10 ਸਟੇਟ ਰੈਂਕ ਟੋਪ 10 ਨੂੰ ਮਿਲਦਾ ਸੀ, ਜਦੋਂ ਤੁਹਾਨੂੰ ਸਟੇਟ ਰੈਂਕ ਚਾਹੀਦਾ ਤੁਹਾਨੂੰ ਐਸੀ ਪੜ੍ਹਾਈ ਕਰਨੀ ਹੈ ਕਿ ਹਰ ਕੁਐਸਚਨ ਤੁਹਾਨੂੰ ਆਉਣਾ ਚਾਹੀਦਾ। ਤੋ ਮਤਲਬ ਬੈਸਟ ਕੇਸ ਸਿਨਾਰੀਓ ਆਪਕੋ 100% ਆਉਣਾ ਚਾਹੀਦਾ। ਅਗਰ ਐਸਾ ਨਹੀਂ ਹੋ ਪਾਤਾ ਦੈਨ ਸਟੇਟ ਰੈਂਕ ਇਜ਼ ਵੈਰੀ ਹਾਰਡ। ਮੈਨੂੰ 99% ਆਇਆ ਸੀ ਇਸ ਟੈਸਟ ਵਿੱਚ, HSC ਵਿੱਚ, ਔਰ ਇਸ ਲਈ ਮੈਨੂੰ ਸਟੇਟ ਰੈਂਕ ਆਇਆ 3rd।
ਤੇ ਤੁਸੀਂ ਇਹ ਦੱਸੋ ਕਿ ਕਿੰਨੇ ਘੰਟੇ ਪੜ੍ਹਾਈ ਕਰਦੇ ਹੁੰਦੇ ਸੀ ਵੈਸੇ ਓਵਰਆਲ HSC ਵਾਸਤੇ, ਤੇ ਕੋਈ ਪ੍ਰਾਈਵੇਟ ਟਿਊਸ਼ਨ ਵਗੈਰਾ ਵੀ ਤੁਸੀਂ ਲਈ ਸੀ?
ਹਾਂਜੀ, ਤੋ ਪੂਰੇ ਇੱਕ ਸਾਲ ਵਿੱਚ ਮੈਨੇ ਸ਼ੁਰੂਆਤ ਤੋਂ ਨਾ ਜ਼ਿਆਦਾ ਪੜ੍ਹਾਈ ਨਹੀਂ ਕੀਤੀ ਸੀ, ਮਤਲਬ ਇਗਜ਼ਾਮ ਆ ਰਹੇ ਆ 2 ਹਫ਼ਤੇ ਪਹਿਲੇ 'ਚ ਮੈਨੇ ਪੜ੍ਹਾਈ ਕਰਨਾ ਸ਼ੁਰੂ ਕੀਤੀ ਸੀ, ਤੇ ਉਸਦੇ ਵਿੱਚ ਮੈਂ ਦਿਨ ਤੋਂ 7-8 ਘੰਟੇ ਪੜ੍ਹਾਈ ਕਰ ਰਿਹਾ ਸੀ ਜਦੋਂ ਇਗਜ਼ਾਮ ਤੋਂ ਪਹਿਲੇ। ਫਿਰ ਜਦੋਂ ਮੇਰਾ ਪ੍ਰੋਪਰ ਮਤਲਬ ਫਾਈਨਲ HSC ਇਗਜ਼ਾਮ ਸੀ ਨਾ, ਉਸਦੇ 3 ਮਹੀਨੇ ਪਹਿਲੇ 'ਚ ਮੈਂ ਹਰ ਦਿਨ ਆਲਮੋਸਟ ਐਵਰੀ ਡੇ ਲਾਇਬ੍ਰੇਰੀ ਜਾਂਦਾ ਸੀ ਆਪਣੇ ਦੋਸਤੋ ਦੇ ਨਾਲ। ਮੈਂ ਲਾਇਬ੍ਰੇਰੀ ਜਾਂਦਾ ਸੀ, ਮੈਂ ਘਰ ਤੋਂ 10 ਵਜੇ ਨਿਕਲਦਾ ਸੀ ਐਂਡ ਘਰ ਤੋਂ ਵਾਪਸ 10:30 ਆਉਂਦਾ ਸੀ। ਤੋ ਅਫਕੋਰਸ ਸਾਰੇ ਟਾਈਮ ਮੈਂ ਪੜ੍ਹਾਈ ਨਹੀਂ ਕਰਦਾ ਸੀ, ਪਰ ਦਿਨ ਵਿੱਚ ਮੇਰਾ 7-8 ਘੰਟੇ ਹੋ ਜਾਂਦੇ ਸੀ ਪੜ੍ਹਾਈ। ਟਿਊਸ਼ਨ ਵਾਸਤੇ ਮੈਂ 9th ਤੋਂ ਕੀਤਾ ਸੀ ਮੈਥ ਦਾ ਟਿਊਸ਼ਨ, ਇੱਕ ਬਹੁਤ ਹੀ ਵੱਡਾ ਟਿਊਸ਼ਨ ਹੈ। ਤੋ ਟਿਊਸ਼ਨ ਦੀ ਨਾ ਕਦੇ ਕਦੇ ਲੋੜ ਪੈਂਦੀ ਹੈ, ਟਿਊਸ਼ਨ ਸਾਨੂੰ ਮਤਲਬ ਬਤਾਉਂਦਾ ਰਹਿੰਦਾ ਕਿ ਐਸਾ ਐਸਾ ਕਰੋ, ਇਹ ਚੀਜ਼ ਸਿੱਖੋ, ਮਤਲਬ ਕੰਮ ਤੁਹਾਨੂੰ ਹੀ ਕਰਨਾ, ਮਿਹਨਤ ਤੁਹਾਨੂੰ ਹੀ ਕਰਨੀ ਹੈ, ਪਰ ਉਹ ਤੁਹਾਨੂੰ ਗਾਈਡ ਕਰਦਾ ਸੀ ਕਿ ਐਸੇ ਕਰੋ ਔਰ ਸਿਖਾਉਂਦਾ ਸੀ। ਤੋ ਮੇਰਾ ਵਾਲਾ ਜੋ ਟਿਊਸ਼ਨ ਹੈ ਜੀ ਨਾ, ਉਹ ਮਤਲਬ ਸਿਰਫ HSC ਦੇ ਟੌਪਿਕਸ ਨਹੀਂ ਸਿਖਾਉਂਦਾ, ਉਸ ਤੋਂ ਔਰ ਵੀ ਅੱਗੇ ਜਾਂਦਾ ਹੈ, ਜੋ ਮਤਲਬ ਆਏਗੀ ਨਹੀਂ ਮੈਥ ਮੇ, ਜੋ ਸਿਖਾਤੇ ਨਹੀਂ ਹੈ ਸਕੂਲ ਵਿੱਚ, ਉਹ ਵੀ ਸਿਖਾਉਂਦਾ ਹੈ ਕਿ ਤੁਹਾਨੂੰ ਮਤਲਬ ਪੂਰਾ ਸਮਝ ਆਏ ਕਿ ਕਿਆ ਹੋ ਗਿਆ ਰਿਹਾ। ਤੋ ਬਹੁਤ ਹੈਲਪ ਕਰਦਾ ਸੀ ਟਿਊਸ਼ਨ।
ਠੀਕ ਹੈ ਜੀ, ਅਤੇ ਮੈਂ ਅਗਲਾ ਸਵਾਲ ਤੁਹਾਨੂੰ ਇਹ ਕਰਨਾ ਚਾਹਾਂਗਾ ਕਿ ਕੋਈ ਖਾਸ ਜਿਵੇਂ ਪਰਟੀਕੁਲਰ ਸਕੂਲ ਮੈਟਰ ਕਰਦਾ ਕਿ ਤੁਸੀਂ ਕਿਹੜੇ ਸਕੂਲ 'ਚ ਪੜ੍ਹਾਈ ਕਰ ਰਹੇ ਹੋ? ਕਿਉਂਕਿ ਸਿਲੈਕਟਿਵ ਸਕੂਲ ਵੀ ਹੁੰਦੇ ਆ, ਨੋਨ ਸਿਲੈਕਟਿਵ ਵੀ ਹੁੰਦੇ ਆ, ਪ੍ਰਾਈਵੇਟ ਵੀ ਹੁੰਦੇ ਆ, ਪਬਲਿਕ ਸਕੂਲਸ ਵੀ ਹੁੰਦੇ ਆ, ਉਹਨਾਂ ਵਿੱਚ ਵੀ ਬੜੇ ਬੜੇ ਤਰ੍ਹਾਂ ਦੇ ਰੈਂਕਸ ਹੁੰਦੇ ਆ, ਇਹ ਸਕੂਲ ਕਿੰਨਾ ਕੁ ਮੈਟਰ ਕਰਦਾ ਹੈ?
ਜੀ, ਸਕੂਲ ਦੀ ਇੰਨੀ ਜੈਸੇ ਸਾਰੇ ਲੋਕ ਬੋਲਦੇ ਸੀ ਕਿ ਸਕੂਲ ਦੀ ਮੈਟਰ ਕਰਦਾ ਹੈ ਸਕੇਲਿੰਗ ਵਾਸਤੇ ਔਰ ਸਮਥਿੰਗ, ਮਤਲਬ ਐਸਾ ਕੁਛ, ਤੇ ਉਹ ਤਾਂ ਨਹੀਂ ਹੈ ਕਿ ਸਕੇਲਿੰਗ ਵੇਲਿੰਗ ਇਤਨਾ ਮੈਟਰ ਨਹੀਂ ਕਰਦਾ ਸਕੂਲ ਦੇ ਨਾਲ, ਬਟ ਅਗਰ ਤੁਸੀਂ ਅੱਛੇ ਸਕੂਲ ਵਿੱਚ ਜਾਂਦੇ ਹੋ, ਸਿਲੈਕਟਿਵ ਮੇ ਮਤਲਬ ਟੋਪ ਸਕੂਲ ਵਿੱਚ ਜਾਂਦੇ ਹੋ ਜਾਂ ਫਿਰ ਪ੍ਰਾਈਵੇਟ ਸਕੂਲ ਜਾਂਦੇ ਹੋ, ਤੋ ਜੋ ਸਾਡਾ ਸਰਕਲ ਕਮਿਊਨਿਟੀ ਹੈ ਨਾ ਉਹ ਬਹੁਤ ਸੋਹਣੀ ਹੈਗੀ। ਜੈਸੇ ਮੇਰੇ ਤੋਂ ਦੋ ਮਤਲਬ ਦੋਸਤ ਗਰੁੱਪਸ ਦੋ ਹੈ ਦੋਸਤ, ਇੱਕ ਨਾ ਮਤਲਬ ਦੂਜੇ ਸਕੂਲ ਵਿੱਚ ਹੈਗੇ ਜੋ ਕਾਫੀ ਮਤਲਬ ਕਾਫੀ ਹਾਈ ਸਿਲੈਕਟਿਵ ਸਕੂਲ ਹੈਗਾ, ਔਰ ਇੱਕ ਮੇਰੇ ਸਕੂਲ ਦੇ ਹੈਗੇ। ਤੋ ਮੇਰੇ ਸਕੂਲ ਦੇ ਦੋਸਤ ਕਾਫੀ ਸੋਹਣੇ ਹੈ, ਪਰ ਜੋ ਦੂਜੇ ਸਕੂਲ ਵਾਲੇ ਹੈ ਨਾ ਉਹ ਬਹੁਤ ਸਮਾਰਟ ਹੈ, ਬਹੁਤ ਹਾਰਡ ਵਰਕਿੰਗ ਹੈ। ਤੋ ਉਹਦੇ ਨਾਲ ਨਾ ਤੁਸੀਂ ਦੋਸਤੀ ਕਰੋਗੇ ਤਾਂ ਉਹਦੇ ਨਾਲ ਜਬ ਉਹ ਕੰਮ ਕਰੇਗਾ ਨਾ ਤੁਹਾਨੂੰ ਵੀ ਕੰਮ ਕਰਨ ਦਾ ਮਨ ਕਰੇਗਾ, ਮਤਲਬ ਉਨਕੇ ਸਾਥ ਹੀ। ਤੋ ਦੋਸਤ ਜੋ ਕਮਿਊਨਿਟੀ ਆਪਕੀ ਸੈਂਟਰ ਹੈ, ਟੀਚਰ ਉਹ ਤੁਹਾਨੂੰ ਬਹੁਤ ਹੈਲਪ ਕਰਦੇ ਹੈ। ਸਕੂਲ ਦੇ ਨਾਲ ਜੋ ਸਕੇਲਿੰਗ ਬੋਲਦੇ ਹੈ ਉਹ ਇੰਨਾ ਨਹੀਂ।
ਤੇ ਤੁਸੀਂ ਸਕੇਲਿੰਗ ਦੀ ਗੱਲ ਕਰ ਰਹੇ ਸੀਗੇ, ਹੈਕਸ ਜਿਹਨੂੰ ਕਿਹਾ ਜਾਂਦਾ ਸਿਸਟਮ, ਐਟਆਰ ਸਿਸਟਮ ਜਿਹੜਾ ਹੈਗਾ, ਇਹ ਕਾਫੀ ਕੰਪਲੈਕਸ ਹੁੰਦਾ ਹੈ। ਜਿਹੜੇ ਮਾਰਕਸ ਤੁਹਾਡੇ ਆਉਣੇ ਹੈ ਇਹ ਬਾਕੀ ਸਟੂਡੈਂਟਸ ਦੇ ਉੱਤੇ ਵੀ ਡਿਪੈਂਡ ਕਰਦੇ ਕਿ ਉਹਨਾਂ ਦੇ ਕਿੰਨੇ ਕਿੰਨੇ ਆ ਰਹੇ ਹੈਗੇ ਆ। ਇਸ ਸਿਸਟਮ ਤੋਂ ਤੁਸੀਂ ਕਿੰਨੇ ਕੁ ਸੈਟਿਸਫਾਈਡ ਹੈਗੇ ਹੋ?
ਇਹ ਸਿਸਟਮ ਸੋਹਣਾ ਹੈਗਾ ਕਿਉਂਕਿ ਮਤਲਬ ਅਗਰ ਟੈਸਟ ਈਜ਼ੀ ਹੁੰਦਾ ਹੈ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਕਿੱਥੇ ਬੈਠੇ ਹੋ, ਕਿ ਮਤਲਬ ਜੈਸੇ ਇੰਡੀਆ ਵਿੱਚ ਹੁੰਦਾ ਹੈ ਬੋਰਡਸ ਦੇ ਪਰਸੈਂਟੇਜ, ਤੋ ਕਦੇ ਕਦੇ ਮਤਲਬ 10 ਲੋਕ 100% ਆ ਸਕਦੇ ਹੈ ਤੇ ਕਦੇ 100 ਲੋਕ 100% ਆ ਸਕਦੇ ਹੈ। ਅਭੀ ਤੁਹਾਨੂੰ ਕੈਸੇ ਪਤਾ ਕਿ ਉਨ 100 ਮੇ ਸੇ ਜ਼ਿਆਦਾ ਅੱਛਾ ਕੌਣ ਸਾ ਹੈ ਨਾ। ਤੋ ਇਸ ਦੇ ਵਿੱਚ ਇਹ ਜੋ HSC ਸਿਸਟਮ ਹੈ ਜਿਸਮੇ ਰੈਂਕਿੰਗ ਦਿੰਦੇ ਹੈ, ਇਹ ਬਹੁਤ ਹੀ ਸੋਹਣਾ ਸਿਸਟਮ ਹੈ। ਉਹਦੇ ਵਿੱਚ ਸਭ ਕੁਛ ਪਤਾ ਚੱਲ ਜਾਂਦਾ ਨਾ, ਤੋ ਟੈਸਟ ਈਜ਼ੀ ਹੋ ਜਾਂ ਆਸਾਨ ਮਤਲਬ ਸਟੂਡੈਂਟਸ ਨੂੰ ਅਸੈਸ ਕਰ ਪਾਉਂਦਾ, ਤੋ ਮੈਨੂੰ ਤਾਂ ਸੋਹਣਾ ਲੱਗਾ ਬਹੁਤ।
ਤੁਸੀਂ ਜਦੋਂ ਪੜ੍ਹਾਈ ਸ਼ੁਰੂ ਕੀਤੀ ਸੀ 9ਵੀਂ 10ਵੀਂ 11ਵੀਂ 12ਵੀਂ ਦੇ ਵਿੱਚ ਜਾ ਕੇ, ਤੁਸੀਂ ਕੀ ਏਮ ਰੱਖ ਕੇ ਚੱਲੇ ਸੀਗੇ ਵੀ ਕਿੰਨੇ ਕੁ ਮਾਰਕਸ ਲੈਣੇ ਆ ਜਾਂ ਜ਼ਿੰਦਗੀ ਦੇ ਵਿੱਚ ਮੈਂ ਕੀ ਬਣਨਾ ਚਾਹੁੰਦਾ?
ਅੱਛਾ ਹਾਂਜੀ, ਤੋ ਮੈਂ ਨਾ 5th ਜਾਂ 6th ਸੇ ਮੈਨੂੰ ਮੇਰਾ ਮਨ ਸੀ ਕਿ ਮੈਂ ਇੰਜੀਨੀਅਰਿੰਗ ਵਿੱਚ ਜਾਵਾਂਗਾ, ਔਰ ਉਸਦੇ ਨਾਲ ਮੈਨੂੰ ਫਿਜ਼ਿਕਸ ਦੀ ਮਤਲਬ ਇਤਨਾ ਪਤਾ ਨਹੀਂ ਸੀ, ਪਰ ਬਹੁਤ ਮਤਲਬ ਪਤਾ ਥਾ ਕਿ ਫਿਜ਼ਿਕਸ ਤੇ ਮੈਨੂੰ ਬਹੁਤ ਮਜ਼ਾ ਆਉਂਦਾ। ਤੋ ਜਦ ਮਤਲਬ 9th ਵਿੱਚ ਮੈਂ ਫਿਜ਼ਿਕਸ ਚੂਜ਼ ਕੀਤਾ, ਸਾਇੰਸ ਚੂਜ਼ ਕੀਤਾ ਫਿਜ਼ਿਕਸ, ਤੋ ਉਹਦੇ ਮੈਂ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਔਰ ਜਦੋਂ ਮੈਂ ਟਿਊਸ਼ਨ ਨਹੀਂ ਜਾਇਆ ਤੋ ਮੈਥਸ ਤੋਂ ਨਾ ਮੈਥਸ ਜਲ ਵੈਨ ਯੂ ਅੰਡਰਸਟੈਂਡ ਮੈਥਸ ਆਪਕੋ ਬਹੁਤ ਮਜ਼ਾ ਆਉਂਦਾ ਕਰਨੇ ਵਿੱਚ, ਕਿ ਕੁਐਸਚਨ ਅਰੇ ਵਾਹ ਸੋਲਵ ਹੋ ਗਿਆ। ਤੋ ਉਸਦੇ ਵਿੱਚ ਮੈਨੂੰ ਇਸ ਲਈ ਮੈਨੂੰ ਪਤਾ ਸੀ ਕਿ ਹਾਂਜੀ ਮੈਨੂੰ ਮੈਥਸ ਵਾਲੀ ਫੀਲਡ ਵਿੱਚ ਜਾਣਾ, ਔਰ ਇੰਜੀਨੀਅਰਿੰਗ ਮੈਂ ਜ਼ਿਆਦਾ ਬਹੁਤ ਸਾਰਾ ਮੈਥਸ ਹੈ, ਫਿਜ਼ਿਕਸ ਮੈਂ ਵੀ ਮੈਥਸ ਹੈਗਾ, ਤੋ ਇਸ ਲਈ ਮੈਂ ਉਸੀ ਵਿੱਚ ਜਾਣੇ ਦੀ ਮਤਲਬ ਪ੍ਰੈਕਟਿਸ ਕੀਤੀ
ਠੀਕ ਹੈ
9th ਤੋਂ।
ਠੀਕ ਹੈ, ਤੇ ਹੁਣ ਤੁਹਾਡੇ ਮਾਰਕਸ ਤੁਹਾਡੇ ਐਕਸਪੈਕਟੇਸ਼ਨ ਦੇ ਅਨੁਸਾਰ ਆ ਗਏ ਹੈਗੇ ਆ, ਤਾਂ ਹੁਣ ਤੁਸੀਂ ਕੀ ਬਣਨਾ ਚਾਹੋਗੇ, ਯੂਨੀਵਰਸਿਟੀ ਕਿਹੜੀ ਵੀ ਜਾਣਾ ਚਾਹੋਗੇ?
ਹਾਂਜੀ, ਉਹ ਮੇਰਾ ਇੰਜੀਨੀਅਰਿੰਗ ਚਲੋ ਜਾ ਸੋ ਪਲਾਨ ਸੀਗਾ ਉਹ ਕੰਪਲੀਟ ਹੋ ਚੁੱਕਾ ਹੈ, ਮੈਂ ਇੰਜੀਨੀਅਰਿੰਗ ਵਿੱਚ ਜਾ ਰਿਹਾ। UNSW ਸਿਡਨੀ ਤੋਂ ਮੈਨੂੰ ਇੱਕ ਆਫਰ ਆ ਚੁੱਕਾ ਹੈ, ਮੋਸਟ ਲਾਈਕਲੀ ਮੈਂ ਉੱਥੋਂ ਹੀ ਜਾਵਾਂਗਾ। ਤੋ ਵਹਾਂ ਪੇ ਫਲੈਕਸੀਬਲ ਇੰਜੀਨੀਅਰਿੰਗ ਐਂਡ ਮਿਜ ਐਂਡ ਡਬਲ ਡਿਗਰੀ ਵਿਦ ਫਿਜ਼ਿਕਸ,
ਠੀਕ ਹੈ।
ਜੋ ਮੈਨੂੰ ਕਰਨਾ ਸੀ ਉਹ ਮੈਨੂੰ ਮਿਲ ਚੁੱਕਿਆ ਹੈ।
ਤੁਸੀਂ ਕਿੱਥੇ ਬੋਰਨ ਹੋਏ ਸੀ, ਕਿੱਥੇ ਰੇਜ਼ ਹੋਏ ਹੋ, ਉਹਦੇ ਬਾਰੇ ਥੋੜ੍ਹਾ ਦੱਸ ਦਿਓ, ਕਿਉਂਕਿ ਜਿਹੜਾ ਸਿਸਟਮ ਹੈਗਾ ਇੱਥੋਂ ਦਾ ਐਜੂਕੇਸ਼ਨ ਸਿਸਟਮ ਉਹ ਇੰਡੀਆ ਨਾਲੋਂ ਕਾਫੀ ਡਿਫਰੈਂਟ ਹੈਗਾ, ਅਤੇ ਇਸ ਟਾਈਮ ਤੁਸੀਂ ਇੰਡੀਆ ਵਿਜ਼ਿਟ ਵੀ ਕਰ ਰਹੇ ਹੋ, ਆਪਣੇ ਫੈਮਿਲੀ ਨਾਲ ਫਰੈਂਡਸ ਦੇ ਨਾਲ ਉੱਥੇ ਹੈਗੇ ਹੋ, ਸਮਾਂ ਬਿਤਾ ਰਹੇ ਹੋ, ਇਹ ਦੱਸੋ ਕਿ ਤੁਸੀਂ ਕਿੱਥੇ ਬੋਰਨ ਅਤੇ ਰੇਜ਼ ਹੋਏ ਸੀਗੇ?
ਹਾਂਜੀ, ਮੈਂ ਤੋਂ ਦਿੱਲੀ ਦੇ ਬਗਲ 'ਚ ਇੱਕ ਛੋਟਾ ਸਾ ਸਿਟੀ ਹੈਗਾ ਨੋਇਡਾ, ਮੈਂ ਉੱਥੋਂ ਸਾ ਬੋਰਨ ਹੋਇਆ ਸੀ, ਅਤੇ ਪਹਿਲੇ ਮੇਰੇ 10 ਸਾਲ ਮੈਂ 4th ਤੋਂ ਇੰਡੀਆ ਵਿੱਚ ਤਾ, ਫਿਰ 5th ਤੋਂ ਮੈਂ ਆਸਟ੍ਰੇਲੀਆ ਆ ਕੇ ਆਸਟ੍ਰੇਲੀਆ ਤੋਂ ਪੜ੍ਹਾਈ ਸ਼ੁਰੂ ਕੀਤੀ। ਤੇ ਜਦੋਂ ਉਸ ਇੰਡੀਆ ਵਿੱਚ ਸੀ ਮੇਰੀ ਮੰਮੀ ਮੈਨੂੰ ਬਹੁਤ ਪੜ੍ਹਾਉਂਦੀ ਸੀ, ਤੋ ਉਸਦੇ ਵਾਸਤੇ ਮਤਲਬ ਜੋ ਮੈਥਸ ਦੇ ਫੰਡਾਮੈਂਟਲ ਹੈਗੇ ਨਾ ਉਹ ਬਹੁਤ ਸਟਰੋਂਗ ਹੋ ਗਏ, ਮੈਥਸ ਦੇ ਫੰਡਾਮੈਂਟਲ ਮਤਲਬ ਜੀ ਬਹੁਤ ਜ਼ਰੂਰੀ ਹੈਗੇ। ਔਰ ਉਸਦੇ ਬਾਅਦ ਜਦੋਂ ਮੈਂ ਆਸਟ੍ਰੇਲੀਆ ਆਇਆ ਸੀ, ਤੋ ਕਿਉਂਕਿ ਇੰਡੀਆ ਵਿੱਚ ਕੀ ਹੈ ਕਿ ਆਪ ਤੁਹਾਨੂੰ ਫਸਟ ਤੋਂ ਲੈ ਕੇ 4th 'ਚ ਨਾ ਬਹੁਤ ਜ਼ਿਆਦਾ ਪੜ੍ਹਾ ਦਿੰਦੇ ਹੈ, ਫਿਰ ਹਾਈ ਸਕੂਲ ਮਤਲਬ ਜਬ 7th ਤੋਂ ਲੈ ਕੇ 12th ਤੱਕ ਨਾ ਪਲੱਸ 2, ਤੋ ਮਤਲਬ ਹਾਂਜੀ ਮਤਲਬ ਪੜ੍ਹਾਈ ਮੁਸ਼ਕਿਲ ਹੁੰਦੀ ਹੈ ਪਰ ਧੀਰੇ ਧੀਰੇ ਕਰਕੇ ਕਰਾਉਂਦੇ ਆ, ਮਤਲਬ ਫਸਟ ਤੋਂ ਲੈ ਕੇ 6th 'ਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਇੱਕ ਹੀ ਵਾਰੀ ਵਿੱਚ ਦੇ ਦਿੰਦੇ। ਔਰ ਆਸਟ੍ਰੇਲੀਆ ਵਿੱਚ ਓਪੋਜ਼ਿਟ ਹੈਗਾ, ਆਸਟ੍ਰੇਲੀਆ ਵਿੱਚ ਹਾਈ ਸਕੂਲ ਵਿੱਚ ਜ਼ਿਆਦਾ ਦਿੰਦੇ ਆ, ਜੋ ਛੋਟੇ ਵਾਲੇ ਸਕੂਲ ਮਤਲਬ ਫਸਟ ਤੋਂ ਲੈ ਕੇ 6th ਤੱਕ ਪ੍ਰਾਈਮਰੀ ਸਕੂਲ ਵਿੱਚ ਕੰਮ ਦਿੰਦੇ ਆ। ਤੋ ਮੈਨੂੰ ਕਿਉਂਕਿ ਇਤਨੀ ਜ਼ਿਆਦਾ ਇਨਫੋਰਮੇਸ਼ਨ ਪਹਿਲੇ ਆ ਸਕੀ ਸੀ, ਜੋ 5th ਔਰ 6th ਮੈਂ ਸਿੱਖਾ ਮੈਥਸ ਵਿੱਚ ਉਹ ਮੈਂ ਪਹਿਲੇ ਸੇ ਸਿੱਖਾ ਹੋਇਆ ਸੀ ਇੰਡੀਆ ਵਿੱਚ।
ਤੇ ਚਲਦੇ ਚਲਦੇ ਦੱਸੋ ਕਿ ਕੁਛ ਟਿਪਸ ਜਿਹੜੇ ਤੁਸੀਂ ਫਿਊਚਰ ਸਟੂਡੈਂਟਸ ਨੂੰ ਦੇਣੇ ਚਾਹੋਗੇ ਉਹਨਾਂ ਬਾਰੇ ਕੁਛ ਦੱਸੋ।
ਹਾਂ, ਤੇ ਇੱਕ ਜੋ ਟਿਪ ਹੈਗੀ ਜੀ ਮੈਨੂੰ ਕਿ ਮੈਥਸ ਵਿੱਚ ਨਾ ਐਸੇ ਜਲਦੀ ਨਹੀਂ ਕਰਨੀ, ਕਿ अगर तुहानू कोई टॉपिक समझ नहीं आंदे मतलब समझ नहीं आ रहा क्यों ऐसा चलता है या फिर फॉर्मूले कुछ समझ नहीं आ रहे देन जल्दी नहीं करनी, स्किप नहीं करना है, समझ के करना है सब कुछ। अगर तुसी समझदे हो कि ये फॉर्मूला कितों तो आंदा है, कब यूज हो सकता है, क्यों इसको काम करता है, देन ओनली मतलब आपको अच्छा लगेगा, आप कर पाओगे क्वेश्चंस।
ठीक है जी गुरवीर, धन्यवाद गलबात करने वास्ते, ते एक बार फिर तो तुहानू ढेर सारियां मुबारकां अचीवमेंट्स वास्ते ते फ्यूचर वास्ते भी, तुहाडे वास्ते बहुत बहुत शुभकामनाएं जी।
थैंक यू जी, थैंक यू फॉर एवरीवन लिसनिंग।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।